ਪ੍ਰੇਜ਼ ਦਾ ਲਾਰਡ ਜੀ,
ਪ੍ਰੇਜ਼ ਦਾ ਲਾਰਡ ਸਰ,
ਮੈਂ ਉਹਨਾਂ ਦਾ ਬੜਾ ਸ਼ੁਕਰ ਕਰਦੇ ਹਾਂ ਕਿ ਸਾਨੂੰ ਉਹਨਾਂ ਨੇ ਫਿਰ ਮੌਕਾ ਦਿੱਤਾ ਹੈ ਕਿ ਅਸੀਂ ਆਪਣੀ ਰੈਵੋਲੂਸ਼ਨ ਦੀ ਬੁੱਕ ਸ਼ੁਰੂ ਕੀਤੀ ਹੋਈ ਆ
ਜੀ ਸਰ,
ਤੇ ਪਹਿਲਾ ਚੈਪਟਰ ਫਿਨਿਸ਼ ਕਰ ਲਿਆ ਔਰ 6ਵੀਂ ਤੁਰੀ ਸਾਡੀ ਚੱਲ ਰਹੀ ਆ ਤੇ ਅਸੀਂ 11ਵੇਂ ਦੇ ਤੀਸਰੇ ਤੱਕ ਪਹੁੰਚ ਗਏ
ਜੀ।
ਔਰ ਦੁਆ ਦੇ ਨਾਲ ਅੱਜ ਦੀ ਇਸ ਬਾਈਬਲ ਸਟੱਡੀ ਨੂੰ ਸ਼ੁਰੂ ਕਰਦੇ ਹਾਂ। ਰਾਵਣ ਪ੍ਰਭੂ ਯਿਸੂ ਮਸੀਹ ਜੀ, ਅਸੀਂ ਧੰਨਵਾਦ ਔਰ ਸ਼ੁਕਰ ਕਰਦੇ ਹੋਏ ਤੁਹਾਡੇ ਚਰਨਾਂ ਝੁੱਕ ਜਾਂਦੇ ਹਾਂ ਔਰ ਟੁਕਰ ਕਰਦੇ ਹਾਂ ਤੁਹਾਡੀ ਬਰਕਤ ਦਾ ਜਿਹੜੀ ਵਚਨ ਦੇ ਦੁਆਰਾ ਸਾਨੂੰ ਮਿਲ ਰਹੀ ਹੈ ਪ੍ਰਭੂ ਜੀ। ਔਰ ਤੁਹਾਡੇ ਖਾਨ ਭਰਾ ਇਕਬਾਲ ਦਾ ਲਈ ਸ਼ੁਰੂ ਕਰਦੇ ਹਾਂ ਕਿ ਪ੍ਰਭੂ ਜੀ ਉਹਨਾਂ ਨੇ ਆਪਣਾ ਸਮਾਂ ਕੱਢ ਕੇ ਪ੍ਰਧਾਨ ਪਿਤਾ ਜੀ ਆਪਣੇ ਆਪ ਨੂੰ ਤਿਆਰ ਕੀਤਾ ਹੈ ਤਾਂ ਕਿ ਇਸ ਖੁਦਾਵਨ ਤੁਹਾਡੇ ਵਚਨ ਨੂੰ ਪ੍ਰਭੂ ਜੀ ਗਹਿਰਾਈ ਦੇ ਨਾਲ ਵਰਸ ਬਾਈ ਵਰਸ ਪ੍ਰਭੂ ਜੀ ਪਵਿੱਤਰ ਆਤਮਾ ਦੀ ਅਗਵਾਈ ਦੇ ਨਾਲ ਪਰਮੇਸ਼ਵਰ ਜੀ ਦੱਸ ਸਕਣ ਤੇ ਅੱਜ ਦੀ ਇਸ ਸਟੱਡੀ ਤੇ ਸਾਡੀ ਅਗਵਾਈ ਔਰ ਮਦਦ ਕਰਨਾ, ਸਾਡੇ ਨਾਲ ਹੋਣਾ ਤਾਂ ਕਿ ਜਦੋਂ ਅਸੀਂ ਇਹ 6ਵੀਂ ਤੁਰੀ ਨੂੰ ਦੇਖੀਏ ਤਾਂ ਖੁਦਾਵਨ ਇਹ ਸਾਰੇ ਭੇਦ ਜਿਹੜੇ ਉਹਨਾਂ ਨੇ ਜੀਵਨ ਤੁਸੀਂ ਰੱਖੇ ਹੈ ਸਾਡੇ ਸਾਰਿਆਂ ਦੇ ਜੀਵਨ ਦੇ ਵਿੱਚ ਆ ਸਕਣ। ਧੰਨਵਾਦ ਕਰਦੇ ਹੋਏ ਅਸੀਂ ਇਸ ਦੁਆ ਨੂੰ ਮੰਗਦੇ ਹਾਂ ਪ੍ਰਭੂ ਯਿਸੂ ਮਸੀਹ ਤੁਹਾਡੇ ਹੀ ਨਾਮ ਦੇ ਵਿੱਚ।
ਆਮੇਨ। ਜੈ ਮਸੀਹ ਦੀ ਜੀ,
ਜੈ ਮਸੀਹ ਦੀ, ਜੈ ਮਸੀਹ ਦੀ। ਸਾਡੀ 6ਵੀਂ ਤੁਰੀ ਹੈ ਜਿਹੜੀ ਲੰਬੀ ਤੁਰੀ ਹੈ ਇਹਦੇ ਵਿੱਚ ਬਹੁਤ ਚੀਜ਼ਾਂ ਅਸੀਂ ਦੇਖ ਲਈਆਂ ਔਰ ਅਸੀਂ ਆਲਮੋਸਟ 11ਵੇਂ ਚੈਪਟਰ ਦੇ ਤੀਸਰੇ ਵਚਨ ਤੱਕ ਪਹੁੰਚ ਗਏ
ਜੀ।
ਕਿੰਨਾ ਕਿੰਨਾ ਕੰਮ ਹੋਇਆ, ਕਿੰਨਾ ਨੁਕਸਾਨ ਹੋਇਆ, ਇੱਕ ਤਿਹਾਈ ਜਿਹੜੀ ਮਾਨਵ ਜਾਤੀ ਨਸ਼ਟ ਹੋ ਗਈ ਨੇ ਤੇ ਉਸ ਤੋਂ ਬਾਅਦ ਅਸੀਂ ਇਹਨੂੰ ਕੰਟੀਨਿਊ ਕਰਦੇ ਹਾਂ।
ਤੇ ਸਾਹਿਬ ਇਹ ਜਿਹੜਾ ਪ੍ਰਕਾਸ਼ ਦੀ ਪੋਥੀ ਹੈ ਬੁੱਕ ਆਫ ਰੈਵਲੇਸ਼ਨ ਮੁਕਾਸ਼ਫਾ ਹੈ ਨਾ, ਇਹਦੀ 11 ਦੀ 2 ਤੱਕ ਆਪਾਂ ਕੀਤੀ ਸੀ। ਇਹ 7ਵੀਂ ਹੈਗੀ ਹੈ ਨਾ ਸੀਲ, ਉਹਦੇ ਵਿੱਚ ਖੁੱਲ੍ਹ ਰਹੇ ਹੈ ਨਾ, ਅਤੇ ਇਹ ਹੁਣ 3 ਤੋਂ ਇਹ ਆਪਣਾ ਸੋਰੀ ਇਹ ਇਹ ਕੀਤਾ ਸੀ 10 ਦੀ ਆਪਾਂ ਕਿੱਥੋਂ ਕੀਤਾ ਸੀ ਨਾ 11 ਦੀ 2 ਤੱਕ ਕੀਤਾ ਹੈ ਨਾ,
11 ਦੀ 2 ਤੱਕ ਪੜ੍ਹਿਆ, ਤੀਸਰਾ ਆਪਾਂ ਹੁਣ
ਠੀਕ ਹੈ ਮੈਂ ਬਾਈਬਲ ਖੋਲ੍ਹੀ ਜੀ। ਅਤੇ ਹੁਣ ਇਹ 11 ਦੀ 3 ਤੋਂ 14 ਜਿਹੜੀ ਹੈ ਨਾ ਇਹ ਆਪਣਾ ਇਹ ਇੱਥੇ ਆਉਣ ਇਹ 6ਵਾਂ ਨਰਸਿੰਘਾ ਜਿਹੜਾ ਨਾ ਇਹ ਖਤਮ ਹੋ ਜਾਣਾ ਅਤੇ ਫਿਰ 7ਵਾਂ ਜਿਹੜਾ ਨਰਸਿੰਘਾ ਨਾ ਉਹ 15ਵੀਂ ਆਇਤ ਤੋਂ ਸ਼ੁਰੂ ਹੋਏਗਾ। ਸੋ ਆਪਾਂ ਕੁਝ 3 ਤੋਂ 14 ਅਗਰ ਪੜ੍ਹ ਦਿਓ ਤਾਂ ਫਿਰ ਇਹਦੇ ਵਿੱਚ ਮੂਵ ਕਰ ਜਾਂਦੇ ਹਾਂ ਠੀਕ ਹੈ।
ਤੀਸਰਾ ਵਚਨ ਅਸੀਂ ਸ਼ੁਰੂ ਕਰਦੇ ਹਾਂ, 14 ਤੱਕ ਪੜਾਂਗੇ। ਔਰ ਮੈਂ ਆਪਣੇ 2 ਗਵਾਹੋਂ ਕੋ ਯੇ ਅਧਿਕਾਰ ਦੂੰਗਾ ਕਿ ਟਾਟ ਉੜੇ ਹੋਏ 1260 ਦਿਨ ਤੱਕ ਭਵਿਸ਼ਵਾਣੀ ਕਰੇ। ਇਹ ਵਹਿ ਹੀ ਜਤੂਨ ਕੇ 2 ਪਹਾੜ 2 ਪੇੜ ਔਰ 2 ਦੀਵਟ ਹੈ ਜੋ ਪ੍ਰਿਥਵੀ ਕੇ ਪ੍ਰਭੂ ਕੇ ਸਾਹਮਣੇ ਖੜੇ ਰਹਿਤੇ ਹੈ। ਔਰ ਯਦੀ ਕੋਈ ਇਨਕੋ ਹਾਨੀ ਪਹੁੰਚਾਨਾ ਚਾਹਤਾ ਹੈ ਤੋ ਉਨਕੇ ਮੂੰਹ ਸੇ ਆਗ ਨਿਕਲ ਕਰ ਉਨਕੇ ਬੈਰੀਓ ਕੋ ਬਸਮ ਕਰਤੀ ਹੈ। ਔਰ ਯਦੀ ਕੋਈ ਇਨਕੋ ਹਾਨੀ ਪਹੁੰਚਾਨਾ ਚਾਹੇਗਾ ਤੋ ਅਵਸ਼ਯ ਇਸੀ ਰੀਤੀ ਸੇ ਮਾਰਾ ਡਾਲਾ ਜਾਏਗਾ। ਇਹਨੇ ਅਧਿਕਾਰ ਹੈ ਕਿ ਆਕਾਸ਼ ਕੋ ਬੰਦ ਕਰੇ ਕਿ ਉਨ ਕੀ ਭਵਿਸ਼ਵਾਣੀ ਕੇ ਦਿਨੋਂ ਮੇ ਮੂੰਹ ਨਾ ਬਰਸੇ ਮੀਂਹ ਨਾ ਬਰਤੇ। ਔਰ ਉਹਨੇ ਸਭ ਪਾਣੀ ਪਰ ਅਧਿਕਾਰ ਹੈ ਕਿ ਉਸੇ ਲਹੂ ਬਣਾਏ ਔਰ ਜਬ ਜਬ ਚਾਹੇ ਤਬ ਤਬ ਪ੍ਰਿਥਵੀ ਪਰ ਹਰ ਪ੍ਰਕਾਰ ਕੀ ਆਪੱਤੀ ਲਾਏ। ਔਰ ਜਬ ਵਹਿ ਆਪਣੀ ਗਵਾਹੀ ਦੇ ਚੁੱਕਾ ਹੋਗਾ ਚੁਕੇਗੇ ਤੋ ਵਹਿ ਪਸ਼ੂ ਜੋ ਅਰਥਾਤ ਕੁੰਡ ਮੇ ਸੇ ਨਿਕਲੇਗਾ ਉਨਸੇ ਲੜਕਰ ਉਹਨੇ ਜੀਤੇਗਾ ਔਰ ਉਹਨੇ ਮਾਰ ਡਾਲੇਗਾ ਔਰ ਉਨਕੀ ਲੋਥੇ ਉਸ ਬੜੇ ਨਗਰ ਕੇ ਚੌਂਕ ਮੇ ਪੜੀ ਰਹੇਗੀ ਜੋ ਆਤਮਿਕ ਰੀਤੀ ਸੇ ਸਦੋਮ ਔਰ ਮਿਸਰ ਕਹਲਾਤਾ ਹੈ ਜਹਾਂ ਉਨਕਾ ਪ੍ਰਭੂ ਵੀ ਕ੍ਰੂਸ ਪਰ ਚੜਾਇਆ ਗਿਆ ਥਾ ਔਰ ਸਭ ਲੋਕ ਔਰ ਕੁਲੋਂ ਔਰ ਬਾਦਸ਼ਾਹ ਔਰ ਜਾਤੀਓ ਮੇ ਸੇ ਲੋਗੋ ਉਨਕੀ ਲੋਥ 3.5 ਦਿਨ ਤੱਕ ਦੇਖਤੇ ਰਹੇਗੇ ਔਰ ਉਨਕੀ ਲੋਥੇ ਕਬਰ ਮੇ ਰੱਖਣੇ ਨਾ ਦੇਂਗੇ ਔਰ ਪ੍ਰਿਥਵੀ ਪਰ ਰਹਿਣੇ ਵਾਲੇ उनके मरने से आनंदित और मगन होंगे और एक दूसरे के पास भेंट भेजेंगे, क्योंकि इन दोनों विश्वदत्तों ने पृथ्वी में रहने वालों को सताया था। और 3.5 दिन के बाद परमेश्वर की ओर से जीवन की आत्मा उन पर बैठ गई और वह अपने पांव के बल खड़े होंगे और उनके देखने वालों पर बड़ा भय छा गया और उन्हें स्वर्ग से एक बड़ा शब्द सुनाई दिया कि यहाँ ऊपर आओ। ये सुन के बादल पर सवार होकर अपने बैरियों के देखते देखते स्वर्ग पर चढ़ गए। फिर उसी घड़ी एक बड़ा बुड़कोल हुआ और नगर का 10वां अंश गिर पड़ा और उस बड़कोल के 7,000 मनुष्य मर गए और शेष डर गए और स्वर्ग के परमेश्वर की महिमा की। दूसरी बत्ती बीत चुकी, देखो तीसरी बत्ती शीघ्र आने वाली है। बरकत हो।
हालेलुया, प्रेज द लॉर्ड। ये सर हुण इत्थे बयान किया जा रहा है कि ये अपने दो साखी देने वाले लोगों की गल होंगी है, जड़े इंसान हो गए, है ना। कहिंदा मैं उन्होंने इख्तियार दांगा कि वह टाट उड़े हुए 1260 दिन वह भविष्यवाणी करनगे, यानी 1260 दिन। जिवें आपां जिक्र किया सी कि यहूदी कैलेंडर जड़ा है वह 365 दिन का नहीं गा, वह 360 दिन का। इहदा मतलब है कि 1260 नूं 360 नाल असी तकसीम कर दईए तो वह बन जाते ने 3.5 साल। ठीक है। तो इत्थे दो गवावां का जिक्र आया तो इन्हां दे बारे च काफ़ी थोड़ा जा जड़े बुद्धिमान स्कॉलर वो अपनी अपनी राय भी देंदे ने, यानी ओपीनियन देंदे ने। सानू वेखना है कि कलामे मुकद्दस दी रूह दे नाले दुआ गवाह जड़े ने साखी देने वाले कौन हो सकते ने। असल जो ज़्यादातर ये उन्होंने जे एलिया तो हैगा। ठीक है। जिथे तक मूसा की गल है, मूसा की गल दे कहते हैं व्यवस्था सार 32:5-6 कि वह मर गया सीगा ना, है वो बैते फौर की वादी एक हैगी है वैली, वेद यहोवा पाक खुदा ने दफन कर दिता ताकि एक तक किसी नहीं पता, इतने तक शैतान को भी नहीं। ठीक है। सो इसलिए वो तो मर गया। हुण जिहड़ा हनूक हैगा ना, जिहड़ा कि उत्पत्ति आ उत्पत्ति दी 5 दी है ना, वो आखिरी आयतां च लिखा ना कि हनूक खुदा नूं पसंद आया है ना, तो वह अलोप हो गया, चुकया गया। तो वह बेसिकली वो मरिया नहीं गा। सो कई कहिंदे ने कि परमेश्वर दे राज दे विच खून ते गोत शामिल नहीं होगा, इसलिए चलो मूसा दे नाल इत्थे मूसा ते एलिया हैगे ने, है ना, ज़्यादातर ही एलिया। तो असी दो ही चीज़ां टच इसलिए कर रहे हैं कि ये थोड़ा जा कन्फर्म नहीं गा, लेकिन गवाह दो ही होणगे। सो उन्हां दा मतलब है कि एक एलिया भी तुहानूं पता है चुक्या गया है ना,
ते पक्का
जी उत्ते ने, है ना। तो ये जड़े ने हनूक जड़ा ये भी नहीं मरिया, क्योंकि खून ते गोश्त दा खुदा दी बादशाही दाखल होना मुश्किल है, अंदर दी गल है, लेकिन आसमान दी बादशाही ते शामिल हो सकदे ने ना। लेकिन ये थोड़ा जिहा उन्हां दा ये हुंदा है ते वह कहिंदे ने जी कि वह मौत दा मज़ा नहीं चखूगा, है ना, कुछ इहो जी गलबात हनूक दे बारे च अबरानिया दे विच ना वह कहिंदे ने। लेकिन उहदा ये बेसिकली अगर ये वर्डिंग नू देखिए कि भाई अबरानिया दे वेच है ना, अबरानियों 11 दी जड़ी है ना वो 5वीं आयत गालबन मेरा ख्याल है कि 11 दी ਪੰਜਵੀਂ ਆਇਤ ਹੈ, ਪੰਜਵੀਂ ਆਇਤ ਉਹ ਤਾਂ ਪੜ੍ਹ ਦਿਓ ਤਾਂ ਕਿ ਅਸੀਂ ਦੋ ਚੀਜ਼ਾਂ ਸਾਹਮਣੇ ਲਿਆਈਏ
ਜੀ। 11 ਦੀ ਇਬਰਾਨੀਓ 11 ਦੀ 5 ਦੇ ਵਿੱਚ ਕਹਿੰਦਾ ਹੈ, ਵਿਸ਼ਵਾਸ ਹੀ ਸੇ ਹਨੋਕ ਉਠਾ ਲਿਆ ਗਿਆ ਕਿ ਮ੍ਰਿਤੂ ਕੋ ਨਾ ਦੇਖੇ ਔਰ ਉਸਕਾ ਪਤਾ ਨਹੀਂ ਮਿਲਾ, ਕਿਉਂਕਿ ਪਰਮੇਸ਼ਵਰ ਨੇ ਉਸੇ ਉਠਾ ਲਿਆ ਥਾ ਔਰ ਉਸਕੇ ਉਠਾਏ ਜਾਣੇ ਸੇ ਪਹਿਲੇ ਉਸਕੀ ਇਹ ਗਵਾਹੀ ਦੀ ਗਈ ਥੀ ਕਿ ਉਸਨੇ ਪਰਮੇਸ਼ਵਰ ਕੋ ਪ੍ਰਸੰਨ ਕੀਆ।
ਐਕਚੁਲੀ ਪਸੰਦ ਇਸ ਲਈ ਹੋ ਗਿਆ ਸੀ ਕਿ ਯਹੂਦਾ ਦਾ ਖਤ ਹੈ ਨਾ, ਉਹਦੀ 14 ਆਇਤ ਦੇ ਵਿੱਚ ਇਹ ਕਿ ਇਹਨੇ ਉਸ ਵੇਲੇ ਜਿਹੜੀ ਆਦਮ ਦੀ 7ਵੀਂ ਪੁਸ਼ਤ ਤੇ ਸੀ, ਯਿਸੂ ਮਸੀਹ ਚਰਚ ਅਤੇ ਪੁਰਾਣੇ ਅਤੇ ਨਵੇਂ ਨੇਮ ਅਤੇ ਜਿਹੜੇ ਵਿਸ਼ਵਾਸੀ ਨੇ ਅਤੇ ਪਵਿੱਤਰ ਦੂਤਾਂ ਦੀ ਭਵਿੱਖਬਾਣੀ ਕਰ ਦਿੱਤੀ ਸੀ, ਠੀਕ ਹੈ। ਸੋ ਇਸ ਲਈ ਇਹ ਥੋੜ੍ਹਾ ਜਿਹਾ ਹੈ, ਲੇਕਿਨ ਚੂੰਕਿ ਜ਼ਿਆਦਾਤਰ ਹੁਣ ਸਕਾਲਰਸ ਦੀ ਗੱਲ ਹੋ ਰਹੀ ਹੈ, ਸੋ ਬਾਈਬਲ ਇੱਕ ਇਹ ਵੀ ਇੱਕ ਦੱਸਦੀ ਔਰ ਕਈ ਲੋਕ ਏਲੀਆ ਅਤੇ ਹਨੂਕ ਨੂੰ ਪ੍ਰੀਚ ਕਰਦੇ ਨੇ, ਪਰ ਚਲੋ ਇਹ ਜਿਹੜਾ ਏਲੀਆ ਹੈ ਇਹ ਜਿਹੜਾ ਹੈਗਾ ਨਾ, ਇਹ ਹੁਣ ਦੋ ਗਵਾਹ ਚਲੋ ਅਸੀਂ ਇਹ ਵੇਖ ਲੈ ਕਿ ਬੜੀ ਮੁਸੀਬਤ ਤੋਂ ਬਚ ਜਾਣ ਵਾਲੇ ਜਿਹੜੇ ਸੇਂਟਸ ਕਹਿ ਲਓ ਜਿਹੜੇ ਨੇ, ਭਾਈ ਵੱਡੀ ਮੁਸੀਬਤ ਤੋਂ ਗ੍ਰੇਟ ਟ੍ਰਿਬੂਲੇਸ਼ਨ ਤੋਂ ਬਚ ਜਾਣ ਵਾਲੇ ਜਿਹੜੇ ਸੰਤ ਨੇ, ਅਤੇ 144,000 ਜਿਹਨਾਂ ਉੱਤੇ ਲੇਲੇ ਦੀ ਮੋਹਰ ਕੀਤੀ ਗਈ ਸੀ, ਠੀਕ ਹੈ। ਖੁਦਾ ਦਾ ਇੱਕ ਹੋਰ ਖੁਦਾ ਇੱਕ ਹੋਰ ਕੰਮ ਕਰਦਾ, ਪਤਾ ਕੀ ਹੈ, ਜਿਸ ਤੋਂ ਉਹਦੀ ਮੁਹੱਬਤ ਜਿਹੜੀ ਹੈ ਨਾ ਉਹ ਸਾਰੀ ਮਨੁੱਖਤਾ ਉੱਤੇ ਜ਼ਾਹਿਰ ਹੋਵੇ ਨਾ, ਉਹ ਅਖੀਰ ਤੱਕ ਕੋਸ਼ਿਸ਼ ਕਰਦਾ ਯਾਰ ਬਚ ਹੀ ਜਾਣ, ਨਰਖਾਂ ਨਾ ਜਾਣ। ਅਤੇ ਉਹਦੇ ਲਈ ਇਹ ਫਿਰ ਦੋ ਆਦਮੀਆਂ ਨੂੰ ਜਿਹੜੇ ਹੈ ਹੀ ਇਸਰਾਈਲੀ ਨੇ, ਹੈ ਨਾ, ਯਾਨੀ ਉਹ ਇਸਰਾਈਲ ਵਿੱਚ ਘੱਲਦਾ ਤਾਂ ਜੇ ਉਹਦੇ ਕਲਾਮ ਦੀ ਮੁਨਾਦੀ ਉੱਥੇ ਵੀ ਕੀਤੀ ਜਾਏ। 144,000 ਯਹੂਦੀ ਅਤੇ ਇਹ ਜਿਹੜੇ ਨੇ ਦੋ ਗਵਾਹ ਜਿਹੜੇ ਨੇ ਵਿਟਨੈਸਿਸ ਨੇ ਸਾਖੀ ਦੇਣ ਵਾਲੇ, ਅਤੇ ਪਲੱਸ ਉਹ ਜਿਹੜੇ ਤਿਆਰੀ ਜਿਨ੍ਹਾਂ ਨਹੀਂ ਸੀ ਕੀਤੀ, ਜਿਨ੍ਹਾਂ ਨੇ ਬੇਸ਼ੱਕ ਆਪਣਾ ਪਾਪਾਂ ਦਾ ਪਰਸ਼ਤਾਪ ਕੀਤਾ ਸੀ ਲੇਕਿਨ ਉਹ ਤਿਆਰੀ ਨਹੀਂ ਸਨ ਕਰ ਰਹੇ। ਬਰਾਨੀਓ 9:28 ਦੇ ਮੁਤਾਬਿਕ ਕਿ ਭਾਈ ਉੱਥੇ ਲਿਖਿਆ ਨਾ ਕਿ ਪਹਿਲੇ ਤਾਂ ਪ੍ਰਭੂ ਯਿਸੂ ਮਸੀਹ ਆਏ ਲੋਕਾਂ ਮਨੁੱਖਤਾ ਦੀ ਨਜਾਤ ਦੇ ਲਈ, ਮੁਕਤੀ ਲਈ, ਅਤੇ ਹੁਣ ਜਦੋਂ ਆਊਗਾ ਤਾਂ ਉਹਨਾਂ ਨੂੰ ਖੜੇਗਾ ਜਿਹੜੀ ਉਹਦੀ ਰਾਹ ਪੇ ਵੇਂਦੇ ਨੇ, ਅਤੇ ਉਹ ਜਿਹੜੇ ਰਾਹ ਨਹੀਂ ਸਨ ਵੇਂਦੇ ਜਾਂ ਤਿਆਰ ਨਹੀਂ ਗਏ, ਅਤੇ ਉਹ ਫਿਰ ਉਹ ਵੀ ਇਹਨਾਂ ਦੇ ਨਾਲ ਮਿਲ ਕੇ ਇਹ ਹਾਲਾਂ ਗ੍ਰੇਟ ਰੈਵੋਲੇਸ਼ਨ ਨਹੀਂ ਸ਼ੁਰੂ ਹੋਈ, ਵੱਡੀਆਂ ਮੁਸੀਬਤਾਂ ਨਹੀਂ ਸ਼ੁਰੂ। ਇਹ ਪਹਿਲੇ 3.5 ਸਾਲਾਂ 'ਚ ਇਹ ਜਿਹੜੇ ਨੇ ਨਾ ਇਹ ਬਹੁਤ ਜਗ੍ਹਾ 'ਤੇ ਇੰਨਾ ਕੰਮ ਕਰਨਾ ਹੈ। ਯਸਾਇਆ 66:19 'ਤੇ ਪੜ੍ਹੋ, ਇਹ ਸਾਰੇ ਏਰੀਆਜ਼ ਵਿੱਚ ਇਹਨਾਂ ਨੇ ਪਹਿਲੇ 3.5 ਸਾਲਾਂ 'ਚ ਇਹ ਪ੍ਰਚਾਰ ਕਰ ਦੇਣਾ। ਇੱਧਰ ਜਿਹੜਾ ਸ਼ੈਤਾਨ ਹੈ ਜਿਹਨੂੰ ਅਜਗਰ ਕਿਹਾ ਗਿਆ, ਯਾਨੀ ਡਰੈਗਨ ਕਿਹਾ ਗਿਆ ਅਜ਼ਦਹਾ, ਅਤੇ ਦੂਜਾ ਯਿਸੂ ਦਾ ਵਿਰੋਧੀ ਯਾਨੀ ਮੁਖਾਲਫੇ ਮਸੀਹ, ਹੈ ਨਾ, ਐਂਟੀ ਕ੍ਰਾਈਸਟ, ਅਤੇ ਝੂਠਾ ਨਬੀ, ਇਹ ਆਪਸ ਵਿੱਚ ਮਿਲ ਕੇ ਨਾ ਪਹਿਲੇ 3.5 ਸਾਲ ਵਿੱਚ ਨਾ ਇੱਕ ਵਨ ਵਰਲਡ ਇੱਕ ਰਿਲੀਜਨ ਲਿਆਉਣ ਦੀ ਕਰਨਗੇ, ਇਹ ਉੱਧਰ ਲੱਗੇ ਹੋਣਗੇ, ਅਤੇ ਇਹ ਪਿੱਛੋਂ ਨਾ ਇਹ ਪਹਿਲੇ 3.5 ਸਾਲਾਂ 'ਚ ਇਹ ਫਿਰ ਜਾਣਗੇ। ਅਤੇ ਇਹ ਇੰਝ ਹੋਏਗਾ ਕਿ ਪਹਿਲੇ 3.5 ਸਾਲਾਂ 'ਚ ਸਭ ਤੋਂ ਪਹਿਲਾ ਕੰਮ ਇਹ ਹੋਏਗਾ ਕਿ ਜਿਹੜਾ ਸ਼ੈਤਾਨ ਏ ਇਹ ਗੰਦੀ ਜਿਹੜੀ ਯਿਸੂ ਦਾ ਵਿਰੋਧੀ ਕਹਿ ਲਓ, ਹੁਣ 3 ਅਲੱਗ ਇਹ ਵੀ ਇੱਕ ਗੰਦੀ ਤਰੀਏ ਇੱਕ ਇਕੱਠ ਏ, ਅਤੇ ਇਹ ਨਾ ਪਹਿਲੇ ਹੀ ਯਿਸੂ ਦਾ ਵਿਰੋਧੀ ਜਿਹੜਾ ਹੈ ਜਿਹਨੂੰ ਐਂਟੀ ਕ੍ਰਾਈਸਟ ਕਹਿੰਦੇ ਨੇ, ਮੁਖਾਲਫੇ ਮਸੀਹ, ਉਹ ਇਸਲਾਮਿਕ ਕੰਟਰੀਜ਼ ਨਾਲ ਮਿਲ ਕੇ ਇੱਕ ਪੀਸ ਟ੍ਰੀਟੀ ਉਹਨੂੰ ਕਹਿ ਲਓ, ਅਮਨ ਦਾ ਇੱਕ ਮੁਆਹਿਦਾ ਕਰਾ ਦੇਗਾ, ਅਤੇ ਉਹਦੇ ਵਿੱਚ ਇਹਨਾਂ ਨੂੰ ਹੈਕਲ ਬਣਾਉਣ ਦੀ ਇਜਾਜ਼ਤ ਦੇ ਦੂਗਾ, ਠੀਕ ਹੈ। ਫਿਰ ਇਹ ਆਪਣਾ ਵਨ ਵਰਲਡ ਰਿਲੀਜਨ ਅਤੇ ਵਾਲੇ ਪਾਸੇ ਹੋਣਗੇ, ਅਤੇ 144,000 ਯਹੂਦੀ ਅਤੇ ਦੋ ਗਵਾਹ ਇਹ ਜਿਹੜੇ ਨੇ ਇਹ, ਅਤੇ ਪਲੱਸ ਹੋਰ ਜਿਹੜੇ ਵਿਸ਼ਵਾਸੀ ਰਹਿ ਜਾਣਗੇ ਥੱਲੇ, ਉਹ ਇਸ ਇਹ ਜਗ੍ਹਾਵਾਂ ਦੱਸੀਆਂ ਜਿੱਥੇ ਉਹਨਾਂ ਨੇ ਪ੍ਰਚਾਰ ਕਰਨਾ, ਅਤੇ ਉਹ ਜ਼ਰਾ ਪੜ੍ਹ ਦਿਓ ਕੀ ਦੱਸਿਆ ਯਸਾਇਆ 66 ਦੀ
19
ਹਾਂਜੀ
ਉਹਨੇ ਅਸੀਂ ਦੇਖ ਦਿੰਦੇ ਹਾਂ ਉਸ ਲਿਖਿਆ ਹੈ, ਔਰ ਮੈਂ ਉਨ ਮੇਂ ਇੱਕ ਚਿੰਨ੍ਹ ਪ੍ਰਗਟ ਕਰੂੰਗਾ ਔਰ ਉਨਕੇ बचे हुओं को मैं उन अन्य जाति के पास भेजूंगा जिन्होंने ना तो मेरी समाचार सुना है और ना मेरी महिमा देखी है, अर्थात तरसियों और दुनदारियों, पुलियों, लूदियों के पास और तबलियों और जुनानियों और दूर दीपवासियों के पास भी भेज दूंगा और वह अन्य जातियों में मेरी महिमा का वर्णन करेंगे।
ਇਹ ਉਹ ਜਗ੍ਹਾਵਾਂ ਹੁਣ ਤੋਂ ਦੱਸ ਦਿੱਤੀਆਂ ਨੇ, ਅਤੇ ਇਹ ਸ਼ੈਤਾਨ ਨੂੰ ਵੀ ਪਤਾ ਹੈਗਾ ਕਿਉਂਕਿ ਬਾਈਬਲ ਵੀ ਪੜ੍ਹਦਾ ਹੈ ਨਾ। ਅਤੇ ਇਹ ਉਹ ਜਗ੍ਹਾਵਾਂ ਨੇ, ਇਹ ਕਹਿੰਦੇ ਨੇ ਇੰਨਾ ਐਵੈਂਜਲਿਜ਼ਮ ਹੋਊਗਾ ਜ਼ਬਰਦਸਤ ਕਿਸਮ ਦਾ, 1,44,000 ਯਹੂਦੀ, 2 ਗਵਾਹ ਅਤੇ ਬਾਕੀ ਜਿਹੜੇ ਬਚੇ ਹੋਣਗੇ ਜਿਹੜੇ ਨਹੀਂ ਸਨ ਜਿੰਨਾ ਤਿਆਰੀ ਕੀਤੀ, ਹੁਣ ਤਾਂ ਉਹ ਦਬਾ ਕੇ ਕੰਮ ਕਰਨਗੇ ਕਿ ਯਾਰ ਸਾਡੇ ਨਾਲ ਦੇ ਟੁਰ ਗਏ ਨੇ, ਅਸੀਂ ਇੱਥੇ ਹੀ ਹਾਂ, ਹੈ ਨਾ। ਇਹ ਫਿਰ ਇੱਦਾਂ ਦੀ ਗੱਲ ਹੈ। ਅਤੇ ਉਹ ਜਿਹੜੇ ਨੇ ਇਸ ਲਈ ਕਿ ਉਹ ਉਸ ਪਹਾੜ ਇਹ ਜਿਹੜੇ ਸਨ ਨਾ, ਹੁਣ ਦੂਸਰਾ ਜਿਹੜਾ ਹੈਗਾ ਨਜ਼ਰੀਆ ਉਹ ਇਹ ਵੇ ਕਿ 2 ਗਵਾਹ ਏਲੀਆ ਅਤੇ ਮੂਸਾ ਕਰ ਲਓ, ਚਲੋ ਪਹਿਲੇ ਇਹਨਾਂ ਨੂੰ ਬਿਆਨ ਕਰ ਲਏ, ਇਸ ਲਈ ਕਿ ਉਸ ਪਹਾੜ ਉੱਤੇ ਜਿੱਥੇ ਨਹੀਂ ਖੁਦਾਵੰਦ ਯਿਸੂ ਮਸੀਹ ਦੀ ਸ਼ਕਲ ਬਦਲ ਗਈ ਸੀ, 17:1-8 ਹੈ ਨਾ, 17:1-8 ਅਤੇ ਮਰਕਸ, ਸੰਤ ਮਰਕਸ 9:2-11 ਦੇ ਵਿੱਚ ਇਹ ਜਿਹੜੇ ਨੇ ਇਹ ਉੱਤੇ ਖੁਦਾਵੰਦ ਯਿਸੂ ਮਸੀਹ ਤਿੰਨਾਂ ਨੂੰ ਲੈ ਗਿਆ, ਪਤਰਸ, ਅੰਦਰਿਆਸ ਅਤੇ ਯੂਹੰਨਾ ਨੂੰ, ਅਤੇ ਉਹਨਾਂ ਦੇ ਸਾਹਮਣੇ ਬਦਲੀ, ਉਹਦੀ ਸ਼ਕਲ ਬਦਲ ਗਈ, ਅਤੇ ਉਹ ਉਹਨਾਂ ਨੇ ਵੇਖਿਆ ਕਿ ਇਹ ਤਾਂ ਏਲੀਆ ਅਤੇ ਮੂਸਾ ਨੇ, ਹੈਂ। ਅਤੇ ਇਸ ਲਈ ਉਹ ਜ਼ਿਆਦਾਤਰ ਲੋਕ ਕਹਿੰਦੇ ਨੇ ਇਹ ਹੋਣਗੇ। ਅਤੇ ਇਹ ਜਨਾਬ ਉਹ ਖੁਦਾਵੰਦ ਯਿਸੂ ਮਸੀਹ ਦੀ ਜਿਹੜੇ ਸਨ ਉਹ ਸਾਰੇ ਹੀ ਉਹ ਨਜਾਤ ਦੇ ਬਾਰੇ 'ਚ ਉਹ ਡਿਸਕਸ਼ਨ ਕਰਦੇ ਸਨ। ਜੀ ਇਹ ਜਿਸਲੇ ਅਸੀਂ ਵੀ ਉੱਤੇ ਜਾਵਾਂਗੇ ਅਤੇ ਇਹ ਜਦੋਂ ਇਹੋ ਜਿਹੀ ਅਭਿਸ਼ੇਕ ਆਏਗਾ ਆਉਂਦਾ ਅਤੇ ਉਹਦੇ ਵਿੱਚ ਇਹ ਅਸੀਂ ਵੀ ਪਛਾਣ ਲਾਂਗੇ ਉਹ ਪਥਰਸ ਜਾ ਰਿਹਾ, ਉਹ ਫਲਾਣਾ ਜਾ ਰਿਹਾ ਨਾ, ਪਾਲੂਸ ਜਾ ਰਿਹਾ ਜਾਂ ਜੋਹੰਨਾ ਵੇ ਜਾਂ ਮਤੀ ਏ, ਹੈ ਨਾ। ਅਤੇ ਇਸ ਲਈ ਇਹ ਅਸੀਂ ਪਛਾਣਾਂਗੇ ਉਹਨਾਂ ਨੂੰ, ਠੀਕ ਹੈ, ਨਾਵਾਂ ਤੋਂ ਪਛਾਣਾਂਗੇ ਉਦੋਂ। ਲੇਕਿਨ ਇਹਨਾਂ ਨੇ ਇਹਨਾਂ ਉੱਤੇ ਤਾਂ ਉਹ ਆ ਗਈ ਨਾ ਬਦਲੀ, ਅਤੇ ਇਹਨਾਂ ਨੇ ਵੇਖ ਲਿਆ ਅਤੇ ਇਹਨਾਂ ਕਿਹਾ ਯਸੂ ਜੀ 3 ਡੇਰੇ ਬਣਾਈਏ, ਇੱਕ ਤੇਰੇ ਲਈ ਬਣਾਈਏ ਅਤੇ ਇੱਕ ਮੂਸਾ ਲਈ ਬਣਾਈਏ ਅਤੇ ਗੇਲੀਆ ਲਈ। ਉਹਨੇ ਕਿਹਾ ਯਾਰ ਇਹ ਅਸਮਾਨ ਤੋਂ ਆਵਾਜ਼ ਆਈ, ਪਹਿਲੀ ਵਾਰੀ ਜਦੋਂ ਪ੍ਰਭੂ ਯਸੂ ਮਸੀਹ ਨੇ ਬੈਪਟਿਜ਼ਮ ਲਿਆ ਸੀ ਅਤੇ ਉਹ ਆਈ ਕਿ ਇਹ ਮੇਰਾ ਪਿਆਰਾ ਬੇਟਾ ਹੈ, ਕਿਉਂਕਿ ਪਿਤਾ ਦਾ ਉਹਨੇ ਜਿਹੜਾ ਮਕਸਦ ਹੈ ਉਹ ਪੂਰਾ ਕੀਤਾ, ਅਤੇ ਕਹਿੰਦਾ ਇਹ ਮੇਰਾ ਪਿਆਰਾ ਪਿੱਤਰ ਹੈ ਜਿਹਦੇ ਤੋਂ ਮੈਂ ਖੁਸ਼ ਹਾਂ। ਇੱਥੇ ਹੁਣ ਏਲੀਆ ਅਤੇ ਮੂਸਾ ਆ ਗਏ, ਹੁਣ ਉਹ ਬੇਸਿਕਲੀ ਉਹਨਾਂ ਦਾ ਧਿਆਨ ਤਾਂ ਏਲੀਆ ਮੂਸਾ 'ਤੇ ਪੈ ਗਿਆ ਨਾ, ਇਹ ਬੜੇ ਬੜੇ ਕਦਾਵਰ ਜੈਂਟ ਕਿਸਮ ਦੇ ਤੁਹਾਨੂੰ ਪਤਾ ਹੈ ਨਬੀ ਰਹੇ ਨੇ। ਅਤੇ ਖੁਦਾ ਨੇ ਕਿਹਾ ਉਹ ਭਾਈ ਗੱਲ ਸੁਣੋ, ਇਹ ਏਲੀਆ ਅਤੇ ਮੂਸਾ ਦੀ ਗਈ ਜੇ ਮਨਿਸਟਰੀ ਮੁੱਕ, ਅਤੇ ਹੁਣ ਇਹ ਮੇਰਾ ਪਿਆਰਾ ਪੁੱਤਰ ਇਹਦੀ ਸੁਣੋ, ਇਹ ਕੀ ਕਰ ਰਹੇ, ਠੀਕ ਹੈ। ਸੋ ਇਹਨਾਂ ਗਵਾਵਾਂ ਨੇ ਅਸਮਾਨ ਤੋਂ ਪਹਿਲੇ ਵੀ ਅੱਗ ਮੰਗਾਈ ਸੀਗੀ ਏਲੀਆ ਨੇ, ਦੂਸਰਾ ਰਾਜੇ ਉਹਦੀ 1 ਤੋਂ, ਇਹ ਪਹਿਲਾ ਪਾਰਟ, ਦੂਸਰਾ ਰਾਜੇ 1:10-14, ਯਾਨੀ ਦੂਸਰੀ ਸਲਾਤੀਨ, 2 ਕਿੰਗਸ 1:10-14 'ਚ ਇਹ ਜਨਾਬ ਏਲੀਆ ਨੇ ਮੰਗਾ ਲਈ ਸੀ। ਅਤੇ ਪਾਣੀ ਨੂੰ ਖੂਨ ਬਣਾਇਆ ਅਤੇ ਹੋਰ ਵੀ ਆਫਤਾਂ ਨਾਜ਼ਲ ਹੋਈਆਂ, ਇਹ ਕੂਚ ਵਿੱਚ ਹੋ ਗਿਆ ਸੀ ਮੂਸਾ ਨੇ, ਹੈਂ, ਠੀਕ ਹੈ, ਕੂਚ, ਖਰੂਜ 7:20, ਅਤੇ ਇਹ ਬਣੀਆਂ ਫਿਰ ਗ੍ਰੇਟ ਰੈਵੋਲੂਸ਼ਨ ਦੇ ਦੌਰਾਨ। ਇਹਨਾਂ ਦਾ ਮਕਸਦ ਜਿਹੜਾ ਹੈ, ਇਹ ਜਿਹੜੀ ਕਹਿ ਲਓ ਮੁਸੀਬਤਾਂ ਦੇ ਦੌਰਾਨ ਇਹਨਾਂ ਦਾ ਮਕਸਦ ਇਹ ਜਿਹੜਾ ਮੁਖਾਲਫੇ ਮਸੀਹ ਨੂੰ ਪਰੇਸ਼ਾਨ ਕਰਨਾ ਅਤੇ ਯਹੂਦੀਆਂ ਨੂੰ ਮਸੀਹ ਦੀ ਪ੍ਰਸਤਿਸ਼ ਕਰਨ ਦੇ ਲਈ ਇਨਵਾਈਟ ਜਾਂ ਦਾਵਤ ਦੇਣਾ ਹੈਗਾ, ਠੀਕ ਹੈ। ਪਹਿਲੇ 3.5 ਸਾਲਾਂ 'ਚ, ਪਹਿਲੇ 3.5 ਸਾਲ ਜਿਹੜੇ ਟ੍ਰਿਬੂਲੇਸ਼ਨ ਨੇ, ਠੀਕ ਹੈ ਨਾ, ਗ੍ਰੇਟ ਟ੍ਰਿਬੂਲੇਸ਼ਨ ਇਹਦੇ ਬਾਅਦ ਆਉਣੀ ਹੈ। ਸੋ ਲਿਖਿਆ ਹੈ ਕਿ 1260 ਦਿਨ ਜਾਂ ਤਕਰੀਬਨ 3.5 ਸਾਲਾਂ ਤੱਕ ਇਸਰਾਇਲ 'ਚ ਰਹਿਣਗੇ। ਅਤੇ ਇਹ ਕਿੱਥੇ ਲਿਖਿਆ, ਇਹ 11:3 ਦੇ ਵਿੱਚ ਅਸੀਂ ਇਹ ਪੜ੍ਹਿਆ ਨਾ, ਅਤੇ ਜ਼ਕਰੀਆ ਨਬੀ ਨੇ ਆਪਣੀ ਰੋਇਆ ਦੇ ਵਿੱਚ ਇਹਨਾਂ ਨੂੰ ਵੇਖ ਲਿਆ ਸੀ, ਇਹਨਾਂ ਦੋਵਾਂ ਨੂੰ, ਔਰ ਉਹ ਸੁਨਹਿਰੀ ਸ਼ਮਾਦਾਨ ਨਹੀਂ, ਗੋਲਡਨ ਸਟਿੱਕ, ਤੇ ਦੋ ਜ਼ੈਤੂਨ ਦੇ ਦਰਖਤਾਂ ਦਾ ਜ਼ਿਕਰ ਕਰਨ ਡਿਆ। ਠੀਕ ਹੈ, ਹਾਂ। ਤੇ ਇਹ ਜਿਹੜਾ ਇਹ ਜ਼ਕਰੀਆ ਕੀ ਦੱਸਿਆ ਸੀ, ਜ਼ਕਰੀਆ ਨੇ, ਹਾਂ, ਇਹ ਇਹ ਜ਼ਕਰੀਆ 4:2-3, ਤੇ ਇਹ 4 ਆਇਤ ਵਿੱਚ ਅਸਾਂ ਪੜ੍ਹ ਲਿਆ ਨਾ, ਜਿਹੜੀ ਹੈਨਾ, ਤੇ ਇਹ ਜ਼ਕਰੀਆ ਦਾ ਰੈਫਰੈਂਸ ਰਹਿ ਗਿਆ ਸੀ, ਉਹ 4:2, ਜ਼ਕਰੀਆ 4:2-3
ਦੇਖ ਲੈਣੇ ਆ। ਔਰ ਉਸਨੇ ਮੁਝਸੇ ਪੁੱਛਾ, ਤੁਝੇ ਕਿਆ ਦਿਖਾਈ ਪੜਤਾ ਹੈ?
ਹਾਂ,
ਮੈਨੇ ਕਿਹਾ ਇੱਕ ਦੀਵਟ ਹੈ ਜੋ ਸੰਪੂਰਨ ਸੋਨੇ ਕੀ ਹੈ, ਔਰ ਉਸ ਕਟੋਰਾ ਔਰ ਉਸਕੀ ਚੋਟੀ ਪਰ ਹੈ, ਔਰ ਉਸ ਪਰ ਉਸਕੇ 7 ਦੀਪਕ ਹੈ ਜਿਨਕੇ ਉਪਰ ਬੱਤੀ ਕੇ ਲੀਏ 7-7 ਨਾਲੀਆਂ ਹੈ, ਔਰ ਦੀਵਟ ਕੇ ਪਾਸ ਜਲਪਾਈ ਕੇ 2 ਵਰਿਕਸ਼ ਹੈ, ਏਕ ਉਸ ਕਟੋਰੇ ਕੀ ਦਹਿਨੀ ਔਰ ਔਰ ਦੂਸਰਾ ਉਸਕੇ ਬਾਹਨੇ ਔਰ।
ਇਹ ਹੁਣ 2 ਵੇਖ ਲੇ, ਤੇ ਜ਼ਕਰੀਆ ਨਬੀ ਨੇ ਇਹਨਾਂ ਦੋਵਾਂ ਗਵਾਵਾਂ ਨੂੰ ਜ਼ੈਤੂਨ ਦੇ ਦਰਖਤਾਂ ਦੇ ਤੌਰ ਤੇ ਵੇਖਿਆ। ਠੀਕ ਹੈ, ਤੇ ਜ਼ੈਤੂਨ ਦਾ ਦਰਖਤ ਯਹੂਦੀਆਂ ਦੀ ਰੂਹਾਨੀ ਵਿਰਾਸਤ ਹੈਗੀ ਹੈ, ਯਾਨੀ ਇੱਕ ਇਨਹੈਰੀਟੈਂਸ ਹੈਗੀ ਹੈ, ਅਲਾਮਤ ਹੈ। ਇਹ ਦੇਖੋ, ਜ਼ੈਤੂਨ ਦਾ ਦਰਖਤ ਤੇ ਅੰਜੀਰ ਦਾ ਦਰਖਤ, ਇਹ ਜਿਹੜਾ ਨਾ ਇਹ ਤਰਸਾਉਂਦਾ, ਇਹਦਾ ਧੱਲੇ ਕੀ, ਜਿੱਥੇ ਆਏਗਾ ਜ਼ੈਤੂਨ ਜਾਂ ਅੰਜੀਰ, ਇਹਦਾ ਮਤਲਬ ਹੈ ਖਾਲੀ ਯਹੂਦੀ ਕੌਮ ਲਈ, ਇਬਰਾਹਿਮ ਜ਼ਾਕ ਯਕੂਬ ਦੀ ਜਿਹੜੀ ਔਲਾਦਾਂ ਨੇ ਉਹਨਾਂ ਲਈ। ਅਤੇ ਜਦੋਂ ਵੱਡੀ ਮੁਸੀਬਤ ਦੌਰਾਨ ਜਾਂ ਜਿਹੜੇ ਨੇ ਇੱਕ ਨਟ ਵੱਡੀ ਮੁਸੀਬਤ, ਮੈਂ ਘੜੀ ਘੜੀ ਬੋਲ ਰਿਹਾ, ਮੁਸੀਬਤ ਦੇ ਦੌਰਾਨ ਇਹ ਕਲਾਮ ਕਰਨਗੇ, ਅਤੇ ਜ਼ਿਆਦਾਤਰ ਲੋਕ ਮਸੀਹ ਦੀ ਕਲੀਸੀਆ ਵਿੱਚ ਸ਼ਾਮਿਲ ਕਰਨਗੇ, ਕਿਉਂਕਿ ਇਹਨਾਂ ਉੱਤੇ ਉਹ ਹੋ ਗਿਆ। ਇਹ ਜਿਹੜਾ ਭਵਿੱਖਬਾਣੀ ਨਬੂਤ ਕਰਨ ਦਾ ਮਤਲਬ ਇਹ ਨਹੀਂ ਕਿ ਉਹ ਕੋਈ ਹੋਰ ਐਂਦਾ ਆਉਣ ਵਾਲੀਆਂ ਗੱਲਾਂ ਦੱਸਣਗੀਆਂ ਕਿ ਫਲਾਣੇ ਟਾਈਮ ਇੱਦਾਂ ਹੋਏਗਾ, ਬਲਕਿ ਖੁਦਾ ਦੀ ਜਿਹੜੀ ਕਈ ਪਹਿਲੇ ਕੀਤੀਆਂ ਗਈਆਂ ਜਿਹੜੀਆਂ ਸੱਚਾਈਆਂ ਨੇ ਨਾ, ਉਹਨਾਂ ਨੂੰ ਇਹ ਦੱਸਣਗੇ। ਜਿਸ ਤਰੀਕੇ ਨਾਲ ਦੇਖੋ, ਪ੍ਰਕਾਸ਼ ਦੀ ਪੋਥੀ 10:11 'ਤੇ ਪੜ੍ਹ ਦਿਓ, ਹੈ ਨਾ ਜੀ,
ਪਲੀਜ਼। ਜਾਤੀਆਂ ਔਰ ਬਾਦਸ਼ਾਹੋਂ ਔਰ ਰਾਜੋ ਪਰ ਫਿਰ ਭਵਿੱਖਬਾਣੀ ਕਰਨੀ ਹੋਗੀ।
ਇਹ 2 ਗਵਾਹ ਦੁਨੀਆਂ ਨੂੰ ਸੱਚਾਈ ਤੋਂ ਵਾਕਫ ਕਰਨਗੇ, ਤੇ ਸੱਚ ਹੋਣੇ ਪ੍ਰਭੂ ਯਿਸੂ ਸੀ, ਅਤੇ ਜਿਹੜਾ ਖੁਦਾ ਦਾ ਕਲਾਮ ਜਿਹੜਾ ਉਹ ਵੀ ਸੱਚ ਹੈ। ਸੋ ਸ਼ਬਦ ਹੈ ਨਾ, ਸ਼ਬਦ ਹਾਂ। ਅਤੇ 2 ਗਵਾਹ ਮੂਸਾ ਦੀ ਸ਼ਰੀਅਤ ਦੇ ਮੁਤਾਬਿਕ ਜਿਹੜਾ ਨਾ ਮੂਸਾ ਦੀ ਸ਼ਰੀਅਤ ਸੀਗੀ ਨਾ, ਹੈ ਨਾ। ਦੇਖੋ, ਮੂਸਾ ਦੀ ਸ਼ਰੀਅਤ ਗਿਣਤੀ ਹੈ ਨਾ, ਨੰਬਰ ਗਿਣਤੀ 35:30 ਲਿਖ ਲਓ, ਗਿਣਤੀ 35:30 ਅਤੇ ਵਿਵਸਥਾ ਸਾਰ 37 ਡਿਟੋਰਨਮੀ 17:6-7 ਅਤੇ ਵਿਵਸਥਾ ਸਾਰ 19:5 ਅਤੇ ਮਤੀ 18:16 ਅਤੇ ਦੂਸਰਾ ਕਰੰਥੀਆਂ 13:1। ਇਹ ਜਿਹੜੇ ਨਾ ਇਹ ਮੂਸਾ ਦੀ ਸ਼ਰੀਅਤ ਦੇ ਮੁਤਾਬਿਕ ਜ਼ਰੂਰੀ ਸੀ। ਅਬਰਾਨੀ ਅਤੇ ਯੂਨਾਨੀ ਬਾਈਬਲ ਦੇ ਵਿੱਚ 2 ਗਵਾਵਾਂ ਦਾ ਮਤਲਬ ਜਿਹੜਾ ਵੇ ਉਹ ਵੇ ਸ਼ਹਾਦਤ ਦੇਣਾ ਹੀ, ਸ਼ਹੀਦ ਮਾਰਟਰ ਹੈ ਨਾ, ਜਾਂ ਸ਼ਹੀਦ ਹੋਣਾ, ਇਹ ਮਤਲਬ ਹੈ ਉੱਥੇ। ਸੋ ਇਹ ਦੋਵਾਂ ਨੂੰ ਆਪਣੀ ਮੌਤ ਜਿਹੜੀ ਆਪਣੀ ਮੌਤ ਅਤੇ ਇਹਨਾਂ ਦਾ ਚੱਕਿਆ ਜਾਣਾ ਤੋਂ ਪਹਿਲੇ ਗਵਾਹ ਰਹਿਣਾ ਦਾ ਲਈ ਇਹਨਾਂ ਨੂੰ ਜ਼ਰੂਰੀ ਸੀ ਕਿ ਰਹਿਣ, ਕਿਉਂਕਿ 5ਵੀਂ ਅਤੇ 6ਵੀਂ ਆਇਤ ਪ੍ਰਕਾਸ਼ ਦੀ ਪੋਥੀ 11:5-6 ਪੜ੍ਹ ਦਿਓ ਸਰ।
11:5-6
ਮਰਨ ਤੋਂ ਪਹਿਲੇ ਇਹਨਾਂ ਨੇ ਇਸ ਦੁਨੀਆਂ ਤੋਂ ਆਪਣਾ ਇਹ ਰੋਲ ਇਹਨਾਂ ਨੇ ਕਰਨਾ ਹੀ ਕਰਨਾ ਸੀ ਜੀ।
ਔਰ ਜਦੀ ਕੋਈ ਇਨਕੋ ਹਾਨੀ ਪਹੁੰਚਾਨਾ ਚਾਹੇ ਤੋ ਉਨਕੇ ਮੂੰਹ ਸੇ ਆਗ ਨਿਕਲ ਕਰ ਉਨਕੇ ਬੈਰੀਆਂ ਕੋ ਬਸਮ ਕਰਤੀ ਹੈ, ਔਰ ਜਦੀ ਕੋਈ ਇਨਕੋ ਹਾਨੀ ਪਹੁੰਚਾਨਾ ਚਾਹੇਗਾ ਤੋ ਅਵਸ਼ਯ ਉਸੀ ਰੀਤੀ ਸੇ ਮਾਰ ਡਾਲਾ ਜਾਏ। ਔਰ ਇਨਹੇ ਅਧਿਕਾਰ ਹੈ ਕਿ ਆਕਾਸ਼ ਕੋ ਬੰਦ ਕਰੇ ਕਿ ਉਨਕੀ ਭਵਿਸ਼ਵਾਣੀ ਕੇ ਦਿਨੋਂ ਮੇ ਮੂੰਹ ਨਾ ਬਰਸੇ, ਮੀਂਹ ਨਾ ਬਰਸੇ, ਔਰ ਉਨ੍ਹੇ ਸਭ ਪਾਣੀ ਪਰ ਅਧਿਕਾਰ ਹੈ ਕਿ ਉਸੇ ਲਹੂ ਬਣਾਏ ਔਰ ਜਬ ਜਬ ਚਾਹੇ ਤਬ ਤਬ ਪ੍ਰਿਥਵੀ ਪਰ ਹਰ ਪ੍ਰਕਾਰ ਕੀ ਆਪੱਤੀ ਲਾਏ।
ਹਾਂ ਜੀ, ਤੇ ਇਹ ਮਰਨ ਤੋਂ ਪਹਿਲੇ ਗਵਾਹੀ ਦੇ ਰਹੇ ਤੇ ਹੁਣ ਮਰਨ ਤੇ ਹੁਣ ਮਰਨ ਤੇ ਜੀ ਉੱਠਣੇ ਤੋਂ ਬਾਅਦ ਵੀ ਇਹ ਗਵਾਹੀ ਹੋ ਗਈ ਇਹਨਾਂ ਦੀ। ਇਹ ਪ੍ਰਕਾਸ਼ ਦੀ ਪੋਥੀ ਮੁਕਾਸ਼ਵਾ 11:11 ਤੇ ਪੜ੍ਹੋ, ਠੀਕ ਹੈ। ਇਹ ਫਿਰ ਲੋਕ ਵੇਖਣਗੇ ਯਾਰ ਇਹ ਤੇ ਮਰਨ ਦੀ ਵੀ ਗਵਾਹੀ ਹੈਗੀ ਹੈ ਤੇ ਜੀ ਉੱਠਣ ਦੀ ਵੀ ਗਵਾਹੀ ਹੈਗੀ ਹੈ।
ਔਰ 3.5 ਦਿਨ ਕੇ ਬਾਅਦ ਪਰਮੇਸ਼ਰ ਕੀ ਔਰ ਸੇ ਜੀਵਨ ਕੀ ਆਤਮਾ ਉਨ ਪਰ ਬੈਠ ਗਈ ਔਰ ਵੇ ਆਪਣੇ ਪਾਓਂ ਕੇ ਬਲ ਖੜੇ ਹੋ ਗਏ ਔਰ ਉਨਕੇ ਦੇਖਣੇ ਵਾਲੋਂ ਕਾ ਬੜਾ ਬਹਿ ਛਾ ਗਿਆ।
ਸੋ ਇਹ ਜਿਹੜੇ ਹੁਣ ਮੂਸਾ ਦੀ ਚੂੰਕਿ ਅਸੀਂ ਗੱਲ ਕਰ ਰਹੇ ਹਾਂ ਤੇ ਮੂਸਾ ਜਿਹੜਾ ਨਾ ਇਹ ਸ਼ਰੀਅਤ ਨੂੰ ਜਾਂ ਲਾਅ ਨੂੰ ਜਾਂ ਨੇਮ ਨੂੰ ਜ਼ਾਹਿਰ ਕਰਦਾ ਨਾ ਮੂਸਾ, ਅਤੇ ਏਲੀਆ ਜਿਹੜਾ ਹੈਗਾ ਨਾ ਇਹ ਨਬੀਆਂ ਨੂੰ ਜ਼ਾਹਿਰ ਕਰਦਾ ਜਿੰਨੇ ਆਏ ਸਨ। ਇਹ ਦੋਵੇਂ ਜਿਹੜੇ ਨੇ ਇਹ ਮਸੀਹ ਦੀ ਜਦੋਂ ਸੂਰਤ ਤਬਦੀਲ ਹੋਈ ਅਤੇ ਇਹ ਉੱਥੇ ਸ਼ਾਗਿਰਦਾਂ ਨੂੰ ਨਜ਼ਰ ਆਏ ਸਨ ਨਾ, ਹੈ ਨਾ ਆਪਾਂ ਦੇਖਦੇ। ਸੋ ਇਹਨਾਂ ਦੋਵਾਂ ਗਵਾਵਾਂ ਨੂੰ ਕੋਈ ਮਾਰ ਨਹੀਂ ਸਕਦਾ ਜਦੋਂ ਤੱਕ ਉਹਨਾਂ ਦੀ ਗਵਾਹੀ ਪੂਰੀ ਨਾ ਹੋ ਜਾਵੇ, ਇਹ ਇਹਨਾਂ ਲਈ ਕਿਹਾ ਗਿਆ ਸੀ। ਅਤੇ ਇਹ ਦੋ ਗਵਾਹ ਉਹਨਾਂ ਖੁਸ਼ਨਮਾ ਕਦਮਾਂ ਨੂੰ, ਸੋਹਣੇ ਕਦਮਾਂ ਨੂੰ ਜ਼ਾਹਿਰ ਕਰਦੇ ਨੇ ਜਿਹੜੀਆਂ ਜਿਹੜਾ ਰੋਮੀਓ 10:15 'ਚ ਲਿਖਿਆ ਹੈ, ਉਹ ਜਿੰਨੀ ਦੇਰ ਤੱਕ ਉਹ ਘੱਲੇ ਨਾ ਜਾਣ ਪ੍ਰਚਾਰ ਕਿਵੇਂ ਹੋਵੇ, ਕਿਆ ਹੀ ਖੁਸ਼ਨਮਾ। ਪੜ੍ਹ ਦਿਓ ਸਰ ਜੀ ਰੋਮੀਓ 10:15
ਦੇ ਵਿੱਚ ਅਸੀਂ ਦੇਖਦੇ ਹਾਂ ਕਿੰਨੇ ਖੁਸ਼ ਨੇ ਹੋ ਔਰ ਪ੍ਰਚਾਰ ਬਿਨਾ ਕਿਉਂ ਕਰ ਸੁਣੇ, ਜਬ ਵੀ ਭੇਜਾ ਨਾ ਜਾਏ ਤੋ ਕਿਉਂ ਕਰ ਪ੍ਰਚਾਰ ਕਰੇ, ਜੈਸਾ ਲਿਖਾ ਹੈ ਕਿ ਉਨਕੇ ਪਾਓ ਕਿਆ ਹੀ ਸੁਹਾਵਨੇ ਹੈ, ਸੱਚੀ ਬਾਤੋਂ ਕਾ ਸੁਸਮਾਚਾਰ ਸੁਣਾਤੇ ਹੈ।
ਸੋ ਸਰ ਇਹ ਜਿਹੜੀ ਹੁਣ ਅਸੀਂ ਗੱਲ ਕਰ ਰਹੇ ਹਾਂ ਇਹਨਾਂ ਦੀ ਮਿਨਿਸਟਰੀ ਪੂਰੀ ਦੁਨੀਆਂ ਦੇ ਲਈ ਹੋਏਗੀ, ਲੇਕਿਨ ਸਟਾਰਟ ਯਰੂਸ਼ਲਮ ਤੋਂ ਕੀਤੀ ਜਾਏਗੀ, ਹੈੱਡਕੁਆਟਰ ਤਾਂ ਉਹੀ ਹੈ ਨਾ। ਹੈ ਅਤੇ ਫਿਰ ਉਹ ਜਿਹੜੇ ਤੁਸੀਂ ਜਗਾਵਾਂ ਪੜੀਆਂ ਨੇ ਯਸਾਇਆ 6:19 ਹੈ, ਉੱਧਰ ਉੱਧਰ ਕਹਿੰਦਾ ਜਿੰਨਾ ਉਹਨਾਂ ਜਾਤੀਆਂ ਯਾਨੀ ਗੈਰ ਯਹੂਦੀਆਂ ਜੀ ਹੋਣੀ ਅਤੇ ਸ਼ੁਰੂ ਯੂ ਇੱਥੋਂ ਯਰੂਸ਼ਲਮ ਤੋਂ ਆਉਣੀ ਹੈ, ਠੀਕ ਹੈ। ਸੋ ਇਹ ਸਰ ਇਹ 6ਵੀਂ ਤੁਰੀ ਇੱਥੇ ਖਤਮ ਹੋ ਗਈ ਜੀ। ਮੇਰਾ ਖਿਆਲ ਹੈ ਜੀ ਫਿਰ 7ਵੀਂ ਅਗਲੀ ਸਟੱਡੀ ਜੀ ਜਿਸ ਗੱਲ ਕਰ ਰਹੇ ਸੋ ਜੀ
ਬਿਲਕੁਲ ਠੀਕ ਨੇ, ਇਹਨਾਂ ਵਿੱਚ ਇਹਨੂੰ 6ਵੀਂ ਅਸੀਂ ਬੜੀ ਲੰਬੀ ਤੁਰੀ ਸੀ ਇੱਥੇ ਫਿਨਿਸ਼ ਕਰ ਦਿੱਤੀ ਆ। ਇਹਨਾਂ ਵਿੱਚ ਕੋਈ ਸਵਾਲ ਵੀ ਹੋਵੇ ਤੇ ਤਾਂ ਵੀ ਪੁੱਛ ਸਕਦੇ, ਇਹਨੂੰ ਪੜ੍ਹੋ ਦੱਸੋ ਤੇ ਇਹਦੇ ਦੁਆਰਾ ਤੁਹਾਨੂੰ ਬਰਕਤ ਮਿਲੇਗੀ। ਥੈਂਕ ਯੂ ਜੀ, ਗੋਡ ਬਲੈਸ ਯੂ ਸਾਰਿਆਂ ਨੂੰ।
ਗੋਡ ਬਲੈਸ ਯੂ ਪਾਸਟਰ ਜੀ।